शक श्री हर राय
नमो
कर जोरी नमो कर
जोरी
श्री हर कृष्ण मना बहु तेग बहादुर
परम कृपाला जी परम कृपाला
श्री गुरु गोविंद सिंह
विशाला
तरों तरा पर पन पन शीशा
जी
पन पन
शीशा
बंदा बार बार
जगदीशा
एकंकार सतगुरु तेह प्रसाद सच होए वाहे गुरु जी की फतेह है बेगन विनाशन
सो
वाहे गुरु जी की फतेह
है
बेगन विनाशन सो
दोहरा सब बहीर आयो मिलियो उतरन समापशान श्री गुरु गोविंद सिंह जी चढ़ कर चले के कान
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड़े भाग हैं। सतगुरु नौवें पातशाह श्री गुरु तेग बहादुर साहब जी महाराज जी दे पावन पवित्र धाम गुरुद्वारा श्री दुख निवारण साहब दे पावन दरबार विच जुगो जुग अटल गुर शब्दावतार सतगुरु श्री गुरु ग्रंथ साहब जी की पावन हजूरी च हाजरियां भर के एकत्र हो के अपने जीवन दियां घड़ियां और सवास गुरु लेखे ला के सफला कर रहे कलगियां वाले चोजी प्रीतम श्री गुरु गोविंद सिंह साहब जी का पवित्र इतिहास बहुत ही अदब सत्कार श्रद्धा और भावना सहित सरवण कर रहे कलगीधर पातशाह जी महाराज मालवे दे इलाके चों चलदिया साबो की तलवंडी दे नेड़े पहुंचे हैं। डल्ले नूं खबर हुई अपने नाल अपने भाईचारे नूं लै के तकरीबन 400 बंदियां नूं नाल लै के दसवें पातशाह जी महाराज जी नूं आके मिलिया है। महाराज जी ने भी डेरा कीता है क्योंकि वहीर हाले पिछे सी तो वहीर दी उड़ीक कर रहे ने। सतगुरु जी बैठ गए डल्ले ने महाराज जी दे नमस चरणा च नमस्कार कीती कहन लगा महाराज आनंदपुर साहब दे जंग विच आप जी ने मैनू क्यों नहीं सद्दा भेजिया मैनू बुला लेंदे मैं भी अपने 300-400 सूरमे लै के उत्थे पहुंचदा ते मैं इन्ना कुछ नहीं सी होण देना। सतगुरु जी ने आख्या डल्या जो होया सो हो गया जो बीत गई हुण उहदे आपे उहदे बारे आपां फिकर नहीं कर सकते। पर डल्ले ने दोबारा फिर यही गल कही तीसरी बार फिर यही गल कही इतने नूं लाहौर तो आए हुए कारीगरां ने महाराज जी नूं बंदूकां भेटा कीतियां बड़ियां सुंदर बंदूकां सन उन्हां चों एक बंदूक अपने हत्थां विच पकड़ के महाराज जी कहण लगे डल्या ਲਿਆ ਤੇਰੇ ਦੋ ਬੰਦੇ ਸਾਡੇ ਸਾਹਮਣੇ ਖੜੇ ਕਰ ਬੰਦੂਕ ਦੀ ਗੋਲੀ ਪਰਖ ਕੇ ਵੇਖੀਏ ਕਿੰਨੀ ਕੁ ਮਾਰ ਹੈ ਜ਼ਖਮੀ ਕਰਦੀ ਹੈ ਜਾਂ ਜਾਨੋ ਮਾਰਦੀ ਹੈ। ਡੱਲਾ ਸੁਣ ਕੇ ਮਹਾਰਾਜ ਜੀ ਦੇ ਬਚਨ ਹੈਰਾਨ ਹੋ ਗਿਆ, ਸਿਰ ਨੀਵਾਂ ਕਰਕੇ ਬੈਠ ਗਿਆ। ਇਹਦੇ ਨਾਲ ਜਿੰਨੇ ਆਏ ਸਨ ਹੌਲੇ ਹੌਲੇ ਕਰਕੇ ਖਿਸਕਣ ਲੱਗੇ, ਅੱਧੇ ਤੋਂ ਜ਼ਿਆਦਾ ਚਲੇ ਗਏ। ਦੁਬਾਰਾ ਫਿਰ ਮਹਾਰਾਜ ਜੀ ਨੇ ਆਖਿਆ, ਡੱਲਿਆ ਲਿਆ ਦੋ ਬੰਦੇ ਜਿਨ੍ਹਾਂ ਤੇ ਗੋਲੀ ਪਰਖ ਕੇ ਵੇਖੀਏ। ਤਕਰੀਬਨ ਸਾਰੇ ਇਹਦੇ ਨਾਲ ਦੇ ਸਾਥੀ ਚਲੇ ਗਏ। ਤੋ ਇਸ ਤਰ੍ਹਾਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਿੰਨ ਵਾਰੀ ਬਚਨ ਕੀਤਾ, ਕੋਈ ਨਹੀਂ ਆਇਆ। ਕਲਗੀਧਰ ਜੀ ਨੇ ਹੁਕਮ ਕੀਤਾ ਸੇਵਾਦਾਰ ਨੂੰ, ਸਾਹਮਣੇ ਦੋ ਸਿੰਘ ਨੇ, ਉਹਨਾਂ ਚ ਕਿਸੇ ਇੱਕ ਦਾ ਨਾਂ ਨਹੀਂ ਲੈਣਾ। ਕਹਿਣਾ ਗੁਰੂ ਜੀ ਬੁਲਾ ਰਹੇ ਨੇ, ਮਹਾਰਾਜ ਜੀ ਨੇ ਗੋਲੀ ਪਰਖ ਕੇ ਵੇਖਣੀ ਹੈ, ਬੰਦੂਕ ਪਰਖ ਕੇ ਵੇਖਣੀ ਹੈ। ਸਿੱਖ ਨੇ ਜਾ ਕੇ ਇਸੇ ਤਰ੍ਹਾਂ ਸੁਣਾਇਆ। ਉਹ ਦੋਵੇਂ ਸਿੰਘ ਬੀਰ ਸਿੰਘ ਧੀਰ ਸਿੰਘ ਇਹਨਾਂ ਦਾ ਨਾਂ ਸੀ। ਅੱਧੀ ਪੱਗ ਸਿਰ ਤੇ ਬੱਧੀ, ਅੱਧੀ ਹੱਥਾਂ ਦੇ ਵਿੱਚ ਹੀ ਦੌੜੇ ਆਏ ਲੜਦੇ ਝਗੜਦੇ ਕਿ ਪਹਿਲਾਂ ਮੈਂ ਜਾਣਾ। ਦੂਜਾ ਕਹਿੰਦਾ ਗੁਰੂ ਜੀ ਨੇ ਮੈਨੂੰ ਸੱਦਿਆ। ਮਹਾਰਾਜ ਜੀ ਨੇ ਪੁੱਛਿਆ ਭਾਈ ਲੜਦੇ ਕਿਉਂ ਹੋ? ਕਹਿੰਦੇ ਜੀ ਸਾਨੂੰ ਤੁਸੀਂ ਮੈਨੂੰ ਬੁਲਾਇਆ। ਦੂਜਾ ਕਹਿੰਦਾ ਮੈਨੂੰ ਬੁਲਾਇਆ। ਮਹਾਰਾਜ ਕਹਿੰਦੇ ਮੈਂ ਤਾਂ ਇੱਕ ਨੂੰ ਸੱਦਿਆ ਸੀ। ਕਹਿੰਦੇ ਜੀ ਤੁਸੀਂ ਨਾਂ ਨਹੀਂ ਲਿਆ, ਇਸ ਕਰਕੇ ਅਸੀਂ ਆਖਿਆ ਵੀ ਚਲੋ ਜਿਹੜਾ ਲੇਖੇ ਲੱਗਦਾ ਮੈਂ ਲੇਖੇ ਲੱਗ ਜਾਵਾਂ ਤੇ ਚੰਗੀ ਗੱਲ ਹੈ, ਦੂਜਾ ਕਹਿੰਦਾ ਮੈਂ ਲੱਗ ਜਾਵਾਂ। ਮਹਾਰਾਜ ਜੀ ਕਹਿੰਦੇ ਡੱਲਿਆ ਇਹੋ ਜਿਹੇ ਸਿੰਘ ਸੀ ਸਾਡੇ ਕੋਲ ਆਨੰਦਪੁਰ ਸਾਹਿਬ, ਜੇ ਤੇਰੀਆਂ ਇਹੋ ਜਿਹੀਆਂ ਫੌਜਾਂ ਉੱਥੇ ਹੁੰਦੀਆਂ, ਇਹਨਾਂ ਨੇ ਇੱਕ ਜੰਗ ਦੇ ਵਿੱਚ ਹੀ ਪਹਿਲੇ ਹੱਲੇ ਵਿੱਚ ਹੀ ਨੱਠ ਜਾਣਾ ਸੀ, ਅਸੀਂ ਕਿਹੜਾ ਗੋਲੀ ਮਾਰਨ ਲੱਗੇ ਸੀ? ਉੱਥੇ ਤਾਂ ਸੱਚਮੁੱਚ ਬੰਦੂਕਾਂ ਚੱਲਣੀਆਂ ਸਨ, ਗੋਲੀਆਂ ਚੱਲਣੀਆਂ ਸੀ, ਉੱਥੇ ਤੇਰੇ ਸੂਰਮਿਆਂ ਦੀ ਟਾਰ ਕਿੱਥੇ ਖੜੀ ਹੋਣੀ ਸੀ? ਮਹਾਰਾਜ ਜੀ ਦੇ ਬਚਨ ਸੁਣ ਕੇ ਡੱਲਾ ਸ਼ਰਮਿੰਦਾ ਵੀ ਹੋਇਆ ਤੇ ਸਤਿਗੁਰਾਂ ਨੂੰ ਕਹਿੰਦਾ ਸੱਚੇ ਪਾਤਸ਼ਾਹ ਆਪ ਜੀ ਨੇ ਜੋ ਕਿਹਾ ਬਿਲਕੁਲ ਸੱਤ ਕਿਹਾ ਵਾ, ਦਰੁਸਤ ਕਿਹਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਮਹਾਰਾਜ ਜੀ ਨੇ ਇਸ ਤਰ੍ਹਾਂ ਡੱਲੇ ਦੇ ਮਨ ਦਾ ਹੰਕਾਰ ਖਤਮ ਕੀਤਾ ਹੈ, ਡੱਲੇ ਦਾ ਹਿਰਦਾ ਸ਼ੁੱਧ ਕੀਤਾ ਹੈ ਆਪਣੇ ਪ੍ਰਤੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸਭ ਬਹੀਰ ਆਇਓ ਮਿਲਿਓ ਉਤਰਨ ਸਮਾ ਪਛਾਨ।
ਇਹਨੇ ਨੂੰ ਸਤਿਗੁਰਾਂ ਦਾ ਜਿਹੜਾ ਬਹੀਰ ਸੀ, ਪਿੱਛੇ ਜਿਨ੍ਹਾਂ ਦੀ ਉਡੀਕ ਕਰ ਰਹੇ ਸਨ ਸਤਿਗੁਰੂ ਜੀ, ਸਾਰਾ ਬਹੀਰ ਚੱਲ ਕੇ ਆ ਪਹੁੰਚਿਆ ਕਿ ਹੁਣ ਉਤਰਨ ਦਾ ਸਮਾਂ, ਸ਼ਾਮ ਦਾ ਸਮਾਂ ਤੇ ਇੱਕ ਜਗ੍ਹਾ ਤੇ ਵੇਖ ਕੇ ਉਤਾਰਾ ਕਰਨਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੜ ਕਰ ਚਲੇ ਕਿਕਾਨ।
ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਆਪਣੇ ਘੋੜੇ ਤੇ ਸਵਾਰ ਹੋ ਕੇ ਚੱਲ ਪਏ ਨੇ। ਦਮਦਮਾ ਸਾਹਿਬ ਤੋਂ ਸਾਬੋ ਕੀ ਤਲਵੰਡੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਚੱਲ ਕੇ ਚਾਲਾ ਪਾਉਣਾ, ਡੇਰਾ ਕਰਨਾ, ਵਿਸ਼ਰਾਮ ਕਰਨਾ ਹੈ।
ਚੌਪਈ ਪਹੁੰਚੇ ਜਬ ਤਲਵੰਡੀ ਜਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਜਦੋਂ ਸਾਬੋ ਕੀ ਤਲਵੰਡੀ ਪਹੁੰਚੇ ਹਨ,
ਤਬ ਡੱਲਾ ਕਰ ਜੋਰ ਅਲਾਏ।
ਉਹ ਭਾਈ ਡੱਲੇ ਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਕਰ ਦੁਰਗ ਕੇ ਅੰਤਰ ਡੇਰਾ।
ਡੱਲੇ ਦਾ ਕਿਲਾ ਬਣਿਆ ਹੋਇਆ ਸੀ, ਘਰ ਬਣਿਆ ਹੋਇਆ ਸੀ, ਕਹਿਣ ਲੱਗਾ ਸਤਿਗੁਰੂ ਜੀ ਮੇਰੇ ਘਰ ਵਿੱਚ ਡੇਰਾ ਕਰੋ, ਤੁਸੀਂ ਬਾਹਰ ਕਿਉਂ ਡੇਰਾ ਕਰਦੇ ਹੋ? ਮਹਾਰਾਜ ਮੇਰਾ ਘਰ ਬਣਿਆ ਹੋਇਆ, ਤੁਹਾਡਾ ਬਖਸ਼ਿਆ ਹੋਇਆ, ਆਪ ਜੀ ਕਿਰਪਾ ਕਰਕੇ ਮੇਰੇ ਘਰ ਦੇ ਅੰਦਰ ਡੇਰਾ ਕਰੋ।
ਸਭ ਬਿਦ ਤੇ ਸੁਖ ਹੋਏ ਕਨੇਰਾ।
ਮਹਾਰਾਜ ਘਰ ਦੇ ਵਿੱਚ ਹਰ ਇੱਕ ਪ੍ਰਕਾਰ ਦੀ ਸਹੂਲਤ, ਆਪ ਜੀ ਨੂੰ ਸਰਵ ਪ੍ਰਕਾਰ ਦੇ ਸੁਖ ਘਰ ਦੇ ਵਿੱਚੋਂ ਹੀ ਪ੍ਰਾਪਤ ਹੋਣਗੇ।
ਸਤਿਗੁਰ ਕਹਿ ਵਹਿਰ ਹੀ ਆਛੇ।
ਮਹਾਰਾਜ ਜੀ ਕਹਿੰਦੇ ਨਹੀਂ ਭਾਈ ਡੱਲਾ ਜੀ, ਅਸੀਂ ਬਾਹਰ ਹੀ ਚੰਗੇ ਹਾਂ, ਇੱਥੇ ਖੁੱਲੀ ਜਗ੍ਹਾ ਹੈ, ਅੰਦਰ ਘਰ ਦੇ ਵਿੱਚ ਗਿਆ ਜਗ੍ਹਾ ਥੋੜ੍ਹੀ ਹੋਵੇਗੀ, ਸਾਡੇ ਕੋਲ ਸੰਗਤਾਂ ਦਾ ਆਉਣਾ ਜਾਣਾ ਰਹਿੰਦਾ, ਇਸ ਕਰਕੇ ਅਸੀਂ ਬਾਹਰ ਇੱਥੇ ਖੁੱਲ੍ਹੀ ਜਗ੍ਹਾ 'ਤੇ ਠੀਕ ਹਾਂ। ਮਹਾਰਾਜ ਜੀ ਨੇ ਜਿੱਥੇ ਅੱਜ ਕੱਲ੍ਹ ਤਖ਼ਤ ਸ੍ਰੀ ਦਮਦਮਾ ਸਾਹਿਬ ਸੁਭਾਏਮਾਨ ਹੈ, ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਾਰਾ ਕਰਨਾ ਚਾਹੁੰਦੇ ਨੇ, ਕਹਿੰਦੇ ਅਸੀਂ ਇੱਥੇ ਹੀ ਉਤਰਦੇ ਹਾਂ, ਇੱਥੇ ਹੀ ਉਤਾਰਾ ਕਰਦੇ ਹਾਂ, ਕਿਉਂਕਿ ਇਹ ਖੁੱਲ੍ਹੀ ਜਗ੍ਹਾ ਹੈ, ਬਾਹਰ ਦੀ ਜਗ੍ਹਾ ਹੈ, ਇੱਥੇ ਸਾਡਾ ਮਨ ਲੱਗਦਾ ਹੈ।
ਅਬੈ ਬੀਚ ਬਰਬੋ ਕਿਮ ਬਾਛੇ,
ਹੁਣ ਸਾਨੂੰ ਅੰਦਰ ਕਿਲੇ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ, ਤੇਰੇ ਦੁਰਗ ਦੇ ਵਿੱਚ ਕਿਲੇ ਵਿੱਚ ਜਾਣ ਦੀ ਲੋੜ ਨਹੀਂ ਹੈ।
ਰਣ ਕਰ ਵੇਖੇ ਨਾ ਹਿਨ ਆਸਾ,
ਅਸੀਂ ਬਾਹਰ ਹੀ ਚੰਗੇ ਹਾਂ। ਕਿਉਂ ਬਾਹਰ ਚੰਗੇ ਹਾਂ? ਕਿਉਂਕਿ ਹੁਣ ਕਿਹੜਾ ਸਾਨੂੰ ਜੰਗ ਲੜਨ ਦੀ ਇੱਛਾ, ਪਹਿਲਾਂ ਸਾਨੂੰ ਕਿਲਿਆਂ ਦੀ ਲੋੜ ਸੀ, ਅਸੀਂ ਕਿਲੇ ਦੇ ਵਿੱਚ ਡੇਰਾ ਕਰਦੇ, ਸਾਨੂੰ ਜੰਗ ਯੁੱਧ ਕਰਨ ਦਾ ਸਮਾਂ ਸੀ, ਹੁਣ ਅਸੀਂ ਕੋਈ ਜੰਗ ਨਹੀਂ ਲੜਨਾ, ਕਿਉਂਕਿ ਮਹਾਰਾਜ ਜੀ ਹੁਣ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਚੁੱਕੇ ਨੇ। ਹੁਣ ਮਹਾਰਾਜ ਜੀ ਚਾਹੁੰਦੇ ਹਨ ਕਿ ਕੁਝ ਸਮਾਂ ਇਕਾਂਤ ਵਿੱਚ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ ਜਾਏ, ਨੌਵੇਂ ਪਾਤਸ਼ਾਹ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਜਾਵੇ। ਇਸ ਕਰਕੇ ਮਹਾਰਾਜ ਜੀ ਹੁਣ ਕਹਿ ਰਹੇ ਨੇ, ਭਾਈ ਡੱਲਾ ਜੀ, ਹੁਣ ਅਸੀਂ ਕਿਹੜਾ ਜੰਗ ਲੜਨਾ ਕਿ ਅਸੀਂ ਕਿਲੇ ਦੇ ਵਿੱਚ ਅੰਦਰ ਘਰ ਦੇ ਵਿੱਚ ਜਾ ਕੇ ਡੇਰਾ ਕਰੀਏ।
ਲਿਖ ਚਾਹੋ ਤੁਰ ਕੇਸ਼ ਬਿਨਾਸ਼ਾ,
ਅਸੀਂ ਬਾਦਸ਼ਾਹ ਔਰੰਗਜ਼ੇਬ ਦਾ ਨਾਸ਼ ਕਰਨਾ, ਉਹਦਾ ਵਿਨਾਸ਼ ਕਰਨ ਵਾਸਤੇ ਅਸੀਂ ਜ਼ਫ਼ਰਨਾਮਾ ਲਿਖ ਕੇ ਭੇਜ ਚੁੱਕੇ ਹਾਂ। ਜ਼ਫ਼ਰਨਾਮਾ ਉਹ ਲਿਖ ਕੇ ਅਸੀਂ ਭੇਜ ਚੁੱਕੇ ਹਾਂ, ਤੇ ਜ਼ਫ਼ਰਨਾਮੇ ਨਾਲ ਹੀ ਆਪਣੇ ਸ਼ਬਦ ਦੇ ਨਾਲ ਹੀ ਔਰੰਗਜ਼ੇਬ ਨੂੰ ਮਾਰ ਦੇਣਾ ਹੈ।
ਬਹੁਰ ਬਸਨ ਕੇ ਸਦਨ ਜਨਾਨੇ,
ਫਿਰ ਤੇਰਾ ਜਿਹੜਾ ਘਰ ਹੈ ਉੱਥੇ ਇਸਤਰੀਆਂ ਵੀ ਰਹਿੰਦੀਆਂ ਹੋਣਗੀਆਂ, ਮਾਹੌਲ ਘਰ ਵਾਲਾ ਹੁੰਦਾ, ਸਾਡੇ ਕੋਲ ਭਾਂਤ ਭਾਂਤ ਦੇ ਸੂਰਮੇ ਬਹਾਦਰ ਯੋਧੇ ਵੀ ਨੇ, ਬਹੁਤ ਸਾਰੀਆਂ ਸੰਗਤਾਂ ਨੇ ਬਾਹਰੋਂ ਵੀ ਚੱਲ ਕੇ ਆਉਣਾ, ਤੇ ਫਿਰ ਤੇਰੇ ਘਰ ਦੇ ਵਿੱਚ ਜ਼ਨਾਨ ਖਾਨਾ ਵੀ ਹੋਵੇਗਾ।
ਅਸਮੰਜਸ ਇਤਿਆਦਿਕ ਜਾਨੇ,
ਇਹਦੇ ਵਿੱਚ ਵੀ ਅਸਮੰਜਸ ਹੈ ਕਿ ਇਸਤਰੀਆਂ ਘਰ ਦੇ ਵਿੱਚ ਹੋਣਗੀਆਂ, ਉਹ ਪਰਦੇ ਵਿੱਚ ਰਹਿੰਦੀਆਂ ਹੋਣਗੀਆਂ, ਇੱਦਾਂ ਦਾ ਸੁਭਾਅ ਹੁੰਦਾ ਹੈ, ਇਸ ਕਰਕੇ ਅਸੀਂ ਬਾਹਰ ਖੁੱਲ੍ਹੇ ਵਿੱਚ ਹੀ। ਮਹਾਰਾਜ ਜੀ ਨਹੀਂ ਸਨ ਚਾਹੁੰਦੇ ਕਿ ਭਾਈ ਡੱਲੇ ਦੇ ਉੱਤੇ ਕਿਸੇ ਪ੍ਰਕਾਰ ਦਾ ਬੋਝ ਪਾਇਆ ਜਾਏ, ਤੋ ਮਹਾਰਾਜ ਜੀ ਪਾਤਸ਼ਾਹ ਜੀ ਬਾਹਰ ਖੁੱਲ੍ਹੇ ਵਿੱਚ ਡੇਰਾ ਕਰਨਾ ਚਾਹੁੰਦੇ ਨੇ, ਕਹਿੰਦੇ ਅੰਦਰ ਤੁਹਾਡੇ ਇਸਤਰੀਆਂ ਵੀ ਹਨ, ਤੁਹਾਡੇ ਭਾਈਚਾਰੇ ਦੀਆਂ ਵੀ ਇਸਤਰੀਆਂ ਹਨ, ਉਹਨਾਂ ਨੂੰ ਵੀ ਦਿੱਕਤ ਹੋਵੇਗੀ, ਪਰੇਸ਼ਾਨੀ ਹੋਵੇਗੀ।
ਸੁਣ ਡੱਲੇ ਪੁਨ ਬਿਨੈ ਬਖਾਨੀ,
ਜਦੋਂ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਕਹੇ, ਸੁਣ ਕੇ ਭਾਈ ਡੱਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਇੱਕ ਘਰ ਮੈਂ ਸਭ ਹੋਏ ਜਨਾਨੀ।
ਮਹਾਰਾਜ ਜੀ ਇਹ ਗੱਲ ਦੀ ਫਿਕਰ ਨਾ ਕਰੋ ਕਿ ਇਸਤਰੀਆਂ ਕਿੱਥੇ ਰਹਿਣਗੀਆਂ, ਮੈਂ ਸਾਰੀਆਂ ਜਿਹੜੀਆਂ ਸਾਡੇ ਘਰ ਦੀਆਂ ਇਸਤਰੀਆਂ ਨੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਇੱਕ ਪਾਸੇ ਇਕੱਠੀਆਂ ਕਰ ਦੇਵਾਂਗਾ।
ਅਪਰ ਸਥਾਨ ਕਰੇ ਸਭ ਖਾਲੀ,
ਬਾਕੀ ਜਿੰਨੀਆਂ ਥਾਵਾਂ ਨੇ ਉਹ ਖਾਲੀ ਕਰ ਦੇਣਗੀਆਂ, ਇਸਤਰੀਆਂ ਇੱਕ ਪਾਸੇ ਹੋ ਜਾਣਗੀਆਂ ਘਰ ਦੀਆਂ।
ਉੱਤਰ ਅੰਤਰ ਸਰਬ ਸੰਭਾਲੀ,
ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਅੰਦਰ ਮੇਰੇ ਘਰ ਵਿੱਚ ਕਿਲੇ ਵਿੱਚ ਹੀ ਉਤਾਰਾ ਕਰੋ, ਘਰ ਦੇ ਵਿੱਚ ਹੀ ਉਤਰੋ, ਤੇ ਮਹਾਰਾਜ ਜੀ ਸਰਬ ਸੁੱਖ ਪ੍ਰਾਪਤ ਕਰੋ।
ਨਾਹੀਂ ਤਾਂ ਜੇ ਜਨਾਨੀਆਂ ਸਾਰੇ,
ਮਹਾਰਾਜ ਇਹ ਗੱਲ ਵੀ ਆਪ ਜੀ ਨੂੰ ਚੰਗੀ ਨਹੀਂ ਲੱਗਦੀ ਤਾਂ ਘਰ ਦੀਆਂ ਜਿੰਨੀਆਂ ਵੀ ਇਸਤਰੀਆਂ ਹਨ,
ਬਸੈ ਜਾਏ ਕਰ ਨਗਰ ਮਜਾਰੇ,
ਨਗਰ ਦੇ ਵਿੱਚ ਕਿਸੇ ਹੋਰ ਘਰ ਦੇ ਵਿੱਚ ਵਸਾ ਦਿੰਦੇ ਹੋ, ਬਾਹਰ ਕਿਸੇ ਹੋਰ ਘਰ ਦੇ ਵਿੱਚ ਰਹਿਣਗੀਆਂ।
ਸਕਲ ਮਕਾਨ ਆਪ ਕੇ ਜਾਨੋ,
ਸਾਰਾ ਮਕਾਨ ਹੀ ਆਪ ਜੀ ਦਾ ਕਰ ਦਿੰਦਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਸੁਤੰਤਰ ਹੋ ਕੇ ਵਿਚਰੋ, ਜਿਵੇਂ ਤੁਹਾਡੀ ਮਨ ਦੀ ਮੌਜ ਹੋਵੇ, ਜਿਵੇਂ ਤੁਹਾਡੇ ਹਿਰਦੇ ਦੀ ਇੱਛਾ ਹੋਵੇ, ਆਪਣੇ ਮਨ ਦੀ ਮੌਜ ਦੇ ਨਾਲ ਆਪਣੇ ਘਰ ਦੇ ਵਿੱਚ ਵਿਚਰੋ।
ਬਸੋ ਅਨੇਕ ਸੁਖਨ ਕਾ ਠਾਨੋ,
ਮਹਾਰਾਜ ਅਨੇਕ ਪ੍ਰਕਾਰ ਦੇ ਸੁਖ ਠਾਨੋ, ਆਪਣੇ ਘਰ ਦੇ ਵਿੱਚ ਰਹਿ ਕੇ ਸਾਰੇ ਸੁਖ ਮਾਣੋ।
ਪੁਨੈ ਭਨਿਓ ਹਮ ਬਾਹਰ ਡੱਲੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੁਬਾਰਾ ਫਿਰ ਬੋਲੇ, ਕਹਿੰਦੇ ਭਾਈ ਡੱਲਾ ਜੀ,
ਡੇਰਾ ਕਰੇ ਨਿਕਟ ਹੀ ਕਿਲੇ,
ਮਹਾਰਾਜ ਜੀ ਕਹਿੰਦੇ ਅਸੀਂ ਬਾਹਰ ਹੀ ਡੇਰਾ ਕਰਨਾ, ਭਾਈ ਡੱਲਾ ਜੀ ਤੇਰੇ ਕਿਲੇ ਦੇ ਕੋਲ ਹੀ, ਅਸੀਂ ਕਿਹੜਾ ਦੂਰ ਆ, ਜਿੱਥੇ ਤੇਰਾ ਘਰ ਹੈ ਤੇਰੇ ਘਰ ਦੇ ਆ ਨਾਲ ਹੀ ਅਸੀਂ ਬਾਹਰ ਖੁੱਲੀ ਜਗ੍ਹਾ ਵਿੱਚ ਡੇਰਾ ਕਰਾਂਗੇ।
ਤੇਰਾ ਭਾਉ ਭਲੇ ਲੱਖ ਪਾਇਓ,
ਤੇਰਾ ਜਿਹੜਾ ਭਾਉ ਹੈ ਤੇਰਾ ਜਿਹੜਾ ਪ੍ਰੇਮ ਹੈ ਭਾਈ ਡੱਲਾ ਜੀ, ਤੁਹਾਡੇ ਮਨ ਦਾ ਪ੍ਰੇਮ ਅਸੀਂ ਚੰਗੀ ਤਰ੍ਹਾਂ ਲੱਖ ਲਿਆ ਜਾਣ ਲਿਆ, ਤੁਹਾਡਾ ਪ੍ਰੇਮ ਪ੍ਰਵਾਨ ਹੋ ਗਿਆ, ਤੁਹਾਡੀ ਭਾਵਨਾ ਪ੍ਰਵਾਨ ਹੋ ਗਈ ਹੈ। ਤੁਸੀਂ ਆਪਣੇ ਮਨ ਚ ਇਸ ਤਰ੍ਹਾਂ ਦਾ ਕੋਈ ਖਿਆਲ ਨਾ ਲਿਆਓ ਕਿ ਅਸੀਂ ਤੁਹਾਡੇ ਘਰ ਵਿੱਚ ਨਹੀਂ ਠਹਿਰੇ ਬਾਹਰ ਠਹਿਰੇ ਹੋਏ ਆ, ਏਦਾਂ ਦਾ ਖਿਆਲ ਤੁਸੀਂ ਆਪਣੇ ਮਨ ਚ ਨਾ ਲਿਆਓ ਭਾਈ ਡੱਲਾ ਜੀ, ਤੁਹਾਡੀ ਸੇਵਾ ਪ੍ਰਵਾਨ ਹੋ ਗਈ ਹੈ।
ਜਿਮ ਅੰਤਰ ਤਿਮ ਬਾਹਰ ਪਾਇਓ,
ਸਮਝਦਾ ਕਿ ਜਿਵੇਂ ਤੇਰੇ ਘਰ ਦੇ ਵਿੱਚ ਅਸੀਂ ਆਨੰਦ ਲੈਣਾ ਸੀ ਸੁੱਖ ਮਾਣਨਾ ਸੀ, ਉਸੇ ਤਰ੍ਹਾਂ ਅਸੀਂ ਇੱਥੇ ਬਾਹਰ ਬੈਠੇ ਆਨੰਦ ਮਾਣਾਂਗੇ। ਇੱਥੇ ਵੀ ਤਾਂ ਤੇਰਾ ਹੀ ਘਰ ਹੈ, ਜੇ ਬਾਹਰ ਇੱਥੇ ਬੈਠੇ ਹਾਂ ਇੱਥੇ ਵੀ ਇਹ ਜਗ੍ਹਾ ਤੇਰੀ ਹੈ, ਸਮਝ ਲੈ ਵੀ ਤੇਰੇ ਘਰ ਵਿੱਚ ਹੀ ਬੈਠੇ ਹਾਂ।
ਇਮ ਕਹਿ ਸਤਿਗੁਰ ਕੀ ਨਸ ਡੇਰਾ,
ਇੱਦਾਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ।
ਹਵੈ ਕਰ ਅਧਿਕ ਦੁਰਗ ਕੇ ਨੇਰਾ,
ਐਨ ਕਿਲੇ ਦੇ ਨੇੜੇ ਜਿੱਥੇ ਭਾਈ ਡੱਲੇ ਦਾ ਘਰ ਸੀ, ਇਹਦੇ ਘਰ ਦੇ ਨੇੜੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ।
ਕੰਧ ਨਿਕਟ ਹੈ ਬਿੰਦ ਲਗਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸੇ ਵਕਤ ਹੁਕਮ ਕੀਤਾ, ਸੇਵਾਦਾਰਾਂ ਨੇ ਕਨਾਤਾਂ ਤਾਣ ਦਿੱਤੀਆਂ, ਸੋਹਣੇ ਤੰਬੂ ਲਾ ਦਿੱਤੇ ਹਨ।
ਤੰਬੂ ਤਾਨ ਦੀਨ ਤਿਸ ਥਾਏ,
ਵੇਖਦਿਆਂ ਹੀ ਕੰਧ ਦੇ ਨੇੜੇ ਘੋੜੇ ਲਾ ਦਿੱਤੇ ਨੇ, ਤੰਬੂ ਤਾਣ ਦਿੱਤੇ ਨੇ, ਸੇਵਾਦਾਰਾਂ ਨੇ ਤੰਬੂ ਕਨਾਤਾਂ ਤਾਣ ਦਿੱਤੀਆਂ ਹਨ।
ਕੁਸ਼ਕ ਫਰਕ ਤੇ ਸਿੰਘ ਥਿਰੇ ਹੈ,
ਕੁਝ ਫਰਕ ਤੇ ਇੱਕ ਜਗ੍ਹਾ ਤੇ ਇਕਾਂਤ ਵਿੱਚ ਸਤਿਗੁਰਾਂ ਦਾ ਤੰਬੂ ਕਨਾਤਾਂ ਲੱਗ ਗਈਆਂ, ਕੁਝ ਮਹਾਰਾਜ ਜੀ ਤੋਂ ਥੋੜਾ ਜਿਹਾ ਫਰਕ ਪਾ ਕੇ, ਕੁਝ ਦੂਰੀ ਤੇ ਮਹਾਰਾਜ ਜੀ ਦੇ ਨਾਲ ਜਿੰਨੀਆਂ ਫੌਜਾਂ ਨੇ ਸਿੰਘ ਨੇ ਉਹਨਾਂ ਨੇ ਡੇਰਾ ਕੀਤਾ ਹੈ।
ਦੂਰ ਦੂਰ ਲਾ ਉੱਤਰ ਪਰੇ ਹੈ,
ਦੂਰ ਦੂਰ ਖੁੱਲੀ ਜਗ੍ਹਾ ਹੈ, ਆਲਾ ਦੁਆਲਾ ਖੁੱਲਾ ਸੀ, ਜਿੱਥੇ ਜਿੱਥੇ ਕਿਸੇ ਦੇ ਮਨ ਨੂੰ ਭਾਇਆ ਉੱਥੇ ਉੱਥੇ ਹੀ ਆਪਣੇ ਘੋੜਿਆਂ ਨੂੰ ਪਛਾੜੀਆਂ ਪਾ ਕੇ ਸੂਰਮਿਆਂ ਨੇ ਬੰਨ ਲਿਆ।
ਤਿੰਨ ਤੇ ਪਰੇ ਪਰੇ ਬੈਰਾਰ,
ਔਰ ਜਿਹੜੇ ਬਰਾੜਾਂ ਦੀ ਫੌਜ ਮਹਾਰਾਜ ਜੀ ਨੇ ਰੱਖੀ ਸੀ ਉਹ ਥੋੜਾ ਜਿਹਾ ਫਰਕ ਪਾ ਕੇ ਇੱਕ ਪਾਸੇ ਵੱਖਰੇ ਪਾਸੇ ਉਹਨਾਂ ਨੇ ਇੱਕ ਪਾਸੇ ਡੇਰਾ ਕੀਤਾ ਹੈ।
ਉਤਰੇ ਪੈਦਲ ਅਰ ਅਸਵਾਰ,
ਔਰ ਜਿੰਨੇ ਪੈਦਲ ਸਨ ਘੋੜ ਸਵਾਰ ਸਨ ਸਾਰੇ ਉਤਰੇ ਹਨ।
ਆਚੇ ਰੇਤ ਲਗਾਏ ਇਸ ਡੇਰੇ,
ਚੰਗੀ ਭਲੀ ਰੀਤੀ ਦੇ ਨਾਲ ਸਾਰੀਆਂ ਫੌਜਾਂ ਨੇ ਡੇਰੇ ਕਰ ਲਏ ਹਨ।
ਗੁਰ ਕੇ ਚਾਂਦ ਇਸ ਰਛ ਬਡੇਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਾਰੇ ਪਾਸੇ ਸੂਰਮਿਆਂ ਨੇ ਪਹਿਰਾ ਵੀ ਰੱਖਿਆ, ਕਿਉਂਕਿ ਦੁਸ਼ਮਣ ਵਾਲੇ ਪਾਸਿਓਂ ਵੀ ਚੁਕੰਨੇ ਨੇ ਵੀ ਪਤਾ ਨਹੀਂ ਕਿੱਧਰੋਂ ਦੁਸ਼ਮਣ ਹਮਲਾ ਕਰ ਦੇਵੇ, ਇਸ ਕਰਕੇ ਸੂਰਮਿਆਂ ਯੋਧਿਆਂ ਨੇ ਮਹਾਰਾਜ ਜੀ ਦੇ ਚਾਰੇ ਪਾਸੇ ਐਨ ਤਿਆਰ ਬਰ ਤਿਆਰ ਹੋ ਕੇ ਪਹਿਰਾ ਵੀ ਰੱਖਿਆ ਹੈ।
ਕਹਿ ਬਹੁ ਬਾਰ ਦੇਗ ਕਰ ਅੰਤਰ,
ਔਰ ਇਸ ਪ੍ਰਕਾਰ ਦੇ ਨਾਲ ਇਹਨੇ ਭਾਈ ਡੱਲੇ ਨੇ ਸਤਿਗੁਰਾਂ ਨੂੰ ਬਾਰ ਬਾਰ ਬੇਨਤੀ ਕਰਕੇ ਆਖਿਆ, ਮਹਾਰਾਜ ਲੰਗਰ ਮੈਂ ਅੰਦਰੋਂ ਤਿਆਰ ਕਰਕੇ ਭੇਜਾਂਗਾ, ਜੇ ਤੁਸੀਂ ਅੰਦਰ ਡੇਰਾ ਨਹੀਂ ਕਰਨਾ ਤੇ ਪਰ ਮੈਂ ਲੰਗਰ ਜਿਹੜਾ ਹੈ ਪ੍ਰਸ਼ਾਦਾ ਸਿੰਘਾਂ ਵਾਸਤੇ ਜਿਹੜੇ ਤੁਹਾਡੇ ਨਿਕਟਵਰਤੀ ਨੇ ਤੁਹਾਡੇ ਵਾਸਤੇ ਅੰਦਰੋਂ ਤਿਆਰ ਕਰਕੇ ਭੇਜਾਂਗਾ।
ਤੋਰਾ ਨਹੀਂ ਵਰਤਾਏ ਨਿਰੰਤਰ,
ਵੇਖਦਿਆਂ ਵੇਖਦਿਆਂ ਹੀ ਉਸੇ ਵਕਤ ਸਾਰਿਆਂ ਦੇ ਵਿੱਚ ਲੰਗਰ ਵਰਤਾ ਦਿੱਤਾ ਹੈ।
ਸਭ ਬੈਰਾੜ ਰੋਜ ਕੋ ਪਾਵੇ,
ਜਿਹੜੇ ਬੈਰਾੜ ਮਹਾਰਾਜ ਜੀ ਨੇ ਆਪਣੇ ਕੋਲ ਫੌਜ ਵਜੋਂ ਭਰਤੀ ਕੀਤੇ ਨੇ ਉਹਨਾਂ ਨੂੰ ਰੋਜ਼ੀਨਾ ਰੋਜ਼ ਮਿਲਦਾ ਹੈ, ਰੋਜ਼ੀਨਾ ਰੋਜ਼ ਉਹਨਾਂ ਨੂੰ ਪ੍ਰਾਪਤ ਹੁੰਦਾ, ਜਿੰਨੀ ਉਹਨਾਂ ਦੀ ਇੱਕ ਦਿਹਾੜੀ ਮੁਕਰਰ ਕੀਤੀ ਹੋਈ ਹੈ ਉਹਨੇ ਪੈਸੇ ਸ਼ਾਮ ਨੂੰ ਉਹਨਾਂ ਨੂੰ ਮਿਲ ਜਾਂਦੇ ਹਨ।
ਆਪਣਾ ਭੋਜਨ ਆਪ ਬਣਾਵੇ,
ਉਹ ਜਿਹੜੇ ਬੈਰਾੜ ਨੇ ਆਪਣਾ ਪ੍ਰਸ਼ਾਦਾ ਵੱਖਰਾ ਆਪਣਾ ਆਪ ਤਿਆਰ ਕਰਦੇ ਨੇ, ਉਹ ਜਿਹੜੇ ਪੈਸੇ ਤਨਖਾਹ ਲੈਂਦੇ ਨੇ ਉਹਦੇ ਨਾਲ ਆਪਣਾ ਭੋਜਨ ਉਹ ਆਪਣਾ ਤਿਆਰ ਕਰਦੇ ਹਨ।
ਸਿੰਘ ਸੰਗ ਸਭ ਦੇਗ ਆਹਾਰਾ,
ਜਿਹੜੇ ਸਤਿਗੁਰੂ ਜੀ ਔਰ ਸਤਿਗੁਰਾਂ ਦੇ ਨਾਲ ਮਹਾਰਾਜ ਜੀ ਦੇ ਸਿੰਘ ਨੇ ਉਹ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਦੇ ਹਨ।
ਅਚਵਨ ਕਰੈ ਅਨੇਕ ਪ੍ਰਕਾਰ,
ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਹੁੰਦੇ ਨੇ। ਭਾਈ ਡੱਲਾ ਜੀ ਆਪ ਆਪਣੀ ਨਿਗਰਾਨੀ ਵਿੱਚ ਲੰਗਰ ਤਿਆਰ ਕਰਵਾ ਕੇ ਛਕਾਉਂਦੇ ਹਨ।
ਜਾਏ ਦੁਰਗ ਕੇ ਅੰਤਰ ਖਾਏ,
ਔਰ ਸਿੰਘ ਕਿਲੇ ਦੇ ਅੰਦਰ ਵੀ ਚਲੇ ਜਾਂਦੇ ਨੇ। ਭਾਈ ਡੱਲਾ ਜੀ ਸਿੰਘਾਂ ਨੂੰ ਆਪਣੇ ਨਾਲ ਲੈ ਜਾਂਦੇ ਨੇ, ਔਰ ਕਿਲੇ ਦੇ ਅੰਦਰ ਜਾ ਕੇ ਉਹ ਸਿੰਘ ਪ੍ਰਸ਼ਾਦਾ ਛਕ ਕੇ ਆਉਂਦੇ ਹਨ।
ਪ੍ਰਭ ਕੋ ਥਾਲ ਵਹਿਰ ਹੀ ਲਿਆਏ,
ਸਤਿਗੁਰਾਂ ਦੇ ਛਕਣ ਵਾਸਤੇ ਜਿਹੜਾ ਲੰਗਰ ਪ੍ਰਸ਼ਾਦਾ ਹੈ ਉਹ ਥਾਲ ਵੱਡਾ ਥਾਲ ਪਰੋਸ ਕੇ ਬੜੇ ਸਤਿਕਾਰ ਨਾਲ ਮਹਾਰਾਜ ਜੀ ਦੇ ਕੋਲ ਕਿਲੇ ਵਿੱਚੋਂ ਬਾਹਰ ਹੀ ਲੈ ਆਉਂਦੇ ਹਨ।
ਸੁਪਤ ਜਥਾ ਸੁਖ ਰਾਤ ਬਿਤਾਏ,
ਰਾਤ ਦਾ ਸਮਾਂ ਹੋਇਆ ਤੋ ਰਾਤ ਨੂੰ ਮਹਾਰਾਜ ਸੱਚੀ ਪਾਤਸ਼ਾਹ ਜੀ ਆਪਣੇ ਪਲੰਘੇ ਤੇ ਬਿਰਾਜਮਾਨ ਹੋਏ ਹਨ।
ਸੋਚ ਇਸ਼ਨਾਨ ਪਰਾਤ ਅਰੁਨਾਏ,
ਅਗਲੇ ਦਿਨ ਮਹਾਰਾਜ ਸੱਚੀ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਉੱਠੇ ਨੇ, ਸੋਚ ਇਸ਼ਨਾਨ ਕੀਤਾ ਹੈ, ਔਰ ਦਿਨ ਚੜ੍ਹਦਿਆਂ ਤੱਕ ਮਹਾਰਾਜ ਜੀ ਆਪਣੀ ਸਮਾਧੀ ਵਿੱਚ ਸਥਿਤ ਹੋ ਕੇ ਸਾਧਨਾ ਵਿੱਚ ਬੈਠੇ ਹਨ।
ਬੈਠੇ ਸਤਿਗੁਰ ਲਾਏ ਦੀਵਾਨ,
ਔਰ ਦਿਨ ਚੜ੍ਹਿਆ ਮਹਾਰਾਜ ਜੀ ਨੇ ਆਪਣਾ ਦੀਵਾਨ ਸਜਾਇਆ, ਦੀਵਾਨ ਸਜਾ ਕੇ ਸਤਿਗੁਰੂ ਜੀ ਬੈਠੇ ਹਨ।
ਕਰੈ ਰਬਾਬੇ ਕੀਰਤਨ ਗਾਨ,
ਗੁਰਦੇਵ ਦੀ ਸਭਾ ਦੇ ਵਿੱਚ ਰਬਾਬੀ ਸਿੱਖ ਆ ਕੇ ਬੜੇ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ।
ਨਿਕਟ ਨਿਕਟ ਕੇ ਗ੍ਰਾਮ ਅਨੇਕ,
ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਜਿਨ੍ਹਾਂ ਜਿਨ੍ਹਾਂ ਨੂੰ ਵੀ ਖਬਰ ਮਿਲਦੀ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਾਬੋ ਕੀ ਤਲਵੰਡੀ ਉਤਰੇ ਹੋਏ ਨੇ,
ਆਏ ਸੁਦਰਸੈ ਜਲਦ ਬਵੇਕ,
ਸਤਿਗੁਰੂ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ। ਬੜੇ ਪਿਆਰ ਨਾਲ, ਅਦਬ ਨਾਲ, ਸਤਿਕਾਰ ਨਾਲ ਆ ਕੇ ਮਹਾਰਾਜ ਜੀ ਦੇ ਦੀਦਾਰ ਪਰਸਦੇ ਹਨ।
ਬਹੁਰ ਸੁੰਦਰੇ ਸਾਹਿਬ ਦੇਵੇ,
ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਜਦੋਂ ਦੇ ਆਨੰਦਪੁਰ ਸਾਹਿਬ ਨੂੰ ਛੱਡਿਆ, ਮਾਤਾ ਜੀ ਹੁਣੇ ਦਿੱਲੀ ਜਾ ਕੇ ਰਹੇ ਨੇ ਕੁਝ ਸਮਾਂ, ਤੋ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਖਾਲਸੇ ਪੰਥ ਦੇ ਮਾਤਾ,
ਪ੍ਰਭ ਕੇ ਮਹਿਲ ਪਾਏ ਸੁਧ ਏਵੇ,
ਔਰ ਸਤਿਗੁਰਾਂ ਦੇ ਮਹਿਲ ਨੇ, ਇਹਨਾਂ ਨੂੰ ਖਬਰ ਮਿਲੀ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ,
ਕਿਤ ਕਿਤ ਸਿੱਖਣ ਕੇ ਘਰ ਰਹਿ ਕੇ,
ਮਾਤਾ ਜੀ ਹੁਣਾਂ ਨੂੰ ਖਬਰ ਪਹੁੰਚੀ ਹੈ ਕਿ ਕਿਵੇਂ ਕਿਵੇਂ ਸਤਿਗੁਰੂ ਜੀ ਕਿਹੜੇ ਕਿਹੜੇ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਰਹਿ ਕੇ ਆਏ ਨੇ, ਕਿਵੇਂ ਉੱਚ ਦੇ ਪੀਰ ਬਣ ਕੇ ਨਿਕਲੇ ਨੇ, ਕਿਵੇਂ ਸ਼ਮੀਰ ਦੇ ਘਰ ਠਹਿਰੇ ਨੇ, ਏਦਾਂ ਇਹ ਸਾਰੇ ਪ੍ਰਸੰਗ ਮਾਤਾ ਜੀ ਹੋਣਾ ਨੇ ਕਲਗੀਧਰ ਪਾਤਸ਼ਾਹ ਜੀ ਦੇ ਸੁਣੇ ਹਨ।
ਸਾਹਿਬ ਜਾਦੇ ਮ੍ਰਿਤ ਭੇ ਲੈ ਕੇ,
ਇਹ ਵੀ ਪਤਾ ਲੱਗਾ ਮਾਤਾ ਜੀ ਹੋਣਾ ਨੂੰ ਕਿ ਚਾਰੋ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ ਹਨ।
ਸੁਣ ਸੁਣ ਸੁਧ ਕੋ ਪਾਏ ਦੁਖਾਰੇ,
ਹੁਣ ਸੁਣ ਕੇ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਬਹੁਤ ਡਾਢਾ ਦੁੱਖ ਮਨਾਉਂਦੇ ਨੇ, ਬੜੀ ਭਾਰੀ ਪੀੜਾ ਹਿਰਦੇ ਦੇ ਵਿੱਚ ਹੁੰਦੀ ਹੈ।
ਕਰ ਕਰ ਸ਼ੋਕ ਬਹਿਓ ਦ੍ਰਿਗ ਬਾਰੇ,
ਸ਼ੋਕ ਕਰ ਕਰਕੇ ਬੜੇ ਵਿਰਾਗ ਦੇ ਵਿੱਚ ਆਪਣੇ ਨੇਤਰਾਂ ਚੋਂ ਹੰਝੂ ਵਹਾਉਂਦੀਆਂ ਨੇ ਮਾਤਾਵਾਂ, ਨੇਤਰਾਂ ਚੋਂ ਨੀਰ ਵਹਿੰਦਾ ਜਦੋਂ ਸਾਹਿਬ ਬਾਬਾ ਅਜੀਤ ਸਿੰਘ ਜੀ ਦਾ ਚਿਹਰਾ ਯਾਦ ਕਰਦੀਆਂ ਨੇ, ਜਦੋਂ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਜੀ ਦਾ ਸਰੂਪ ਚੇਤੇ ਆਉਂਦਾ, ਬਾਬਾ ਜੁਝਾਰ ਸਿੰਘ ਜੀ ਚੇਤੇ ਆਉਂਦੇ ਨੇ, ਮਾਤਾ ਗੁਜਰੀ ਚੇਤੇ ਆਉਂਦੀ ਆ, ਉਸ ਵੇਲੇ ਨੇਤਰਾਂ ਚੋਂ ਬਦੋ ਬਦੀ ਨੀਰ ਵਹਿ ਟੁਰਦਾ ਹੈ।
ਟਿੱਕੇ ਆਨ ਤਲਵੰਡੇ ਜਬੈ,
ਮਾਤਾ ਜੀ ਹੁਣਾਂ ਨੂੰ ਪਤਾ ਲੱਗਾ ਕਿ ਜਦੋਂ ਸਤਿਗੁਰੂ ਜੀ ਤਲਵੰਡੀ ਆ ਕੇ ਟਿਕੇ ਹਨ,
ਦੋਨੋ ਆਨ ਦਰਸ ਕਿਹੇ ਜਬੈ,
ਦੋਨੋ ਮਾਤਾਵਾਂ ਉਸ ਵੇਲੇ ਚੱਲ ਕੇ ਮਹਾਰਾਜ ਜੀ ਦੇ ਕੋਲ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਤਲਵੰਡੀ ਆਏ ਹਨ। ਆ ਕੇ ਦੋਨੋ ਮਾਤਾਵਾਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਪੁੱਤਰਨ ਪੀਰ ਪਾਏ ਕਰ ਰੋਏ,
ਔਰ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆਈਆਂ ਦੋਨੋ ਮਾਤਾਵਾਂ ਦੇ ਨੇਤਰ ਭਰੇ ਹੋਏ ਸਨ।
ਗਦ ਗਦ ਗਿਰਾ ਬਿਕੋਲ ਬੋ ਰੋਏ,
ਕੰਠ ਰੁਕਿਆ ਹੋਇਆ ਹੈ, ਗਲ ਰੁਕਿਆ ਹੋਇਆ ਹੈ, ਮੂੰਹ ਤੋਂ ਬੋਲ ਨਹੀਂ ਹੁੰਦਾ।
ਸੁੰਦਰੀ ਸੁਤ ਸੁੰਦਰ ਸਰਬੰਗਾ,
ਮਾਤਾ ਸੁੰਦਰੀ ਜੀ ਜਿਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਜਨਮ ਲਿਆ ਸੀ ਬਾਬਾ ਅਜੀਤ ਸਿੰਘ ਜੀ ਨੇ, ਤੋ ਮਾਤਾ ਸੁੰਦਰੀ ਜੀ ਦਾ ਸੁੰਦਰ ਪੁੱਤਰ ਬਾਬਾ ਅਜੀਤ ਸਿੰਘ ਜੀ ਸਤਿਗੁਰਾਂ ਦੇ ਕੋਲ ਨਜ਼ਰ ਨਹੀਂ ਆਉਂਦਾ।
ਸਿਮਰ ਸਿਮਰ ਗੁਣ ਗਨ ਤੇ ਚੰਗਾ,
ਬਾਬਾ ਅਜੀਤ ਸਿੰਘ ਜੀ ਦੇ ਗੁਣਾਂ ਨੂੰ ਚੇਤੇ ਕਰਦੇ ਮਾਤਾ ਸੁੰਦਰੀ ਜੀ ਉਹਨਾਂ ਦਾ ਸਰੂਪ ਚੇਤੇ ਕਰਦੇ ਹਨ।
ਰੁਦਤ ਆਦਿਕ ਪਤ ਚਰਨਨ ਪਾਸੇ,
ਸਤਿਗੁਰਾਂ ਦੇ ਚਰਨ ਆਪਣੇ ਨੇਤਰਾਂ ਦੇ ਜਲ ਨਾਲ ਧੋ ਕੇ ਰੱਖ ਦਿੱਤੇ ਨੇ ਮਾਤਾ ਸੁੰਦਰੀ ਜੀ ਨੇ।
ਸ਼ੋਕ ਸਹਿਤ ਬਹੁ ਗਿਰਾ ਪ੍ਰਕਾਸ਼ੇ,
ਭਾਰੀ ਡਾਢੇ ਸ਼ੋਕ ਨਾਲ ਦੁੱਖ ਦੇ ਨਾਲ ਮਾਤਾ ਸੁੰਦਰੀ ਜੀ ਹੋਣੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿੰਦੇ ਹਨ।
ਸਕਲ ਸਮਾਜ ਸਦਨ ਕੇ ਸਾਥਾ,
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਮੇਰੇ ਲਾਲ ਨਜ਼ਰ ਨਹੀਂ ਆਉਂਦੇ, ਮੇਰੇ ਲਾਲ ਕਿੱਥੇ ਹਨ, ਬਾਬਾ ਅਜੀਤ ਸਿੰਘ ਜੀ ਕਿੱਥੇ ਹਨ, ਬਾਬਾ ਜੁਝਾਰ ਸਿੰਘ ਜੀ ਕਿੱਥੇ ਹਨ, ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਕਿੱਥੇ ਹਨ, ਘਰ ਦੇ ਅਸਬਾਬ ਤਾਂ ਸਮਾਨ ਕਿਲੇ ਗਏ ਪਰ ਚਾਰੇ ਬੱਚੇ ਵੀ ਨਜ਼ਰ ਨਹੀਂ ਆਉਂਦੇ, ਤੇ ਦਸਮ ਪਿਤਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਸਾਰੇ ਸਿੰਘਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਮਾਤਾ ਸੁੰਦਰੀ ਨੂੰ, ਸੁੰਦਰੀ ਜੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆਪਣੇ ਖਾਲਸੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਮੈਂ ਇਹਨਾਂ ਪੁੱਤਰਾਂ ਤੋਂ ਆਪਣੇ ਪੁੱਤਰ ਵਾਰ ਦਿੱਤੇ ਨੇ, ਚਾਰਾਂ ਨੂੰ ਵਾਰ ਕੇ ਮੈਂ ਹਜ਼ਾਰਾਂ ਹੀ ਆਪਣੇ ਪੁੱਤ ਬਣਾ ਲਏ ਨੇ। ਮਾਤਾ ਸੁੰਦਰੀ ਜੀ ਦੇ ਨੇਤਰ ਭਰੇ ਹੋਏ ਵੈਰਾਗ ਦੇ ਵਿੱਚ ਪੁੱਛਦੇ ਨੇ ਘਰ ਦਾ ਸਾਰਾ ਸਮਝ ਸਮਾਗ ਸਦਨ ਕੇ ਸਾਥਾ, ਜਿੰਨਾ ਵੀ ਘਰ ਚ ਸਮਾਗ ਸਦਨ ਘਰ ਬਾਰ ਸੀ।
ਪੁੱਤਰਨ ਹਤਨ ਕਸ਼ਟ ਹੇ ਨਾਥਾ,
ਹੇ ਜਗਤ ਨਾਥ ਪੁੱਤਰ ਵੀ ਸ਼ਹੀਦੀ ਪਾ ਗਏ ਨੇ, ਏਡਾ ਵੱਡਾ ਡਾਢਾ ਕਸ਼ਟ ਮਹਾਰਾਜ ਕਿਵੇਂ ਝੱਲੀਏ ਕਿਵੇਂ ਸਹਿਣ ਕਰੀਏ।
ਬਦਨ ਪਰ ਪੁਲਤ ਅਸ਼ਰ ਬੈ ਬਾਰੇ,
ਕਹਿੰਦਿਆਂ ਹੋਇਆ ਮਾਤਾ ਸੁੰਦਰੀ ਜੀ ਦੇ ਕਮਲ ਜੈਸੇ ਚਿਹਰੇ ਦੇ ਵਿੱਚ ਉੱਤੇ ਨੇਤਰਾਂ ਵਿੱਚੋਂ ਵਹਿ ਰਹੇ ਜਲ ਨੇ ਸਾਰਾ ਚਿਹਰਾ ਭਿਗੋ ਦਿੱਤਾ ਹੈ।
ਬਹੁ ਬਿਖਾਦ ਤੇ ਵਿਆਕੁਲ ਭਾਰੇ,
ਡਾਢੇ ਬਿਖਾਦ ਦੇ ਨਾਲ ਮਾਤਾ ਜੀ ਵਿਆਕੁਲ ਹਨ।
ਇੱਕ ਪੁੱਤਰ ਸੁੰਦਰ ਗੁਣ ਪੂਰਨ,
ਮੇਰਾ ਇੱਕੋ ਪੁੱਤਰ ਸੀ ਮੇਰੀ ਕੁੱਖ ਤੋਂ ਜਨਮ ਲੈਣ ਵਾਲਾ ਅਜੀਤ ਸਿੰਘ ਜਿਹਦੇ ਵਿੱਚ ਬੜੇ ਭਾਰੀ ਗੁਣ ਸਨ।
ਭਇਓ ਸੋ ਹੱਥ ਕਰ ਸ਼ਤਰਨ ਚੂਰਨ,
ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਮਾਰਦਾ ਹੋਇਆ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ, ਉਹਦੇ ਛੋਟੇ ਤਿੰਨੇ ਵੀਰ ਵੀ ਸ਼ਹੀਦ ਹੋ ਗਏ।
ਕਿਮ ਧੀਰਜ ਪਾਵੇ ਦੁਖਿਆਰੇ,
ਹੁਣ ਐਡਾ ਡਾਢਾ ਦੁੱਖ ਹੈ ਮਾਤਾ ਸੁੰਦਰੀ ਨੂੰ, ਮਾਂ ਦੀ ਮਮਤਾ ਕਰਕੇ ਵੇਖੀਏ ਤੇ ਕਿੱਡਾ ਵੱਡਾ ਡਾਢਾ ਦੁੱਖ ਹੋਵੇਗਾ ਮਾਂ ਸੁੰਦਰੀ ਦੇ ਹਿਰਦੇ ਵਿੱਚ, ਜਿਹੜਾ ਲਫ਼ਜ਼ਾਂ ਵਿੱਚ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ।
ਦੀਨ ਮਨਾ ਬਹੁ ਰੁਦਤ ਲਚਾਰੇ,
ਭਾਰੀ ਦੀਨ ਮਨ ਹੈ ਔਰ ਬੜੇ ਵਿਆਕੁਲ ਹੋ ਕੇ ਬੇਬਲ ਹੋ ਕੇ ਮਾਤਾ ਜੀ ਦੇ ਨੇਤਰਾਂ ਚੋਂ ਨੀਰ ਜਾ ਰਿਹਾ।
ਸ੍ਰੀ ਸਾਹਿਬ ਦੇਵੇ ਤਿਸਰੇ ਤਾ,
ਜਿਵੇਂ ਮਾਤਾ ਸੁੰਦਰੀ ਦੀਆਂ ਅੱਖਾਂ ਭਰੀਆਂ ਨੇ ਇਸੇ ਤਰ੍ਹਾਂ ਮਾਤਾ ਸਾਹਿਬ ਦੇਵਾਂ ਜੀ ਦੇ ਨੇਤਰ ਵੀ ਭਰੇ ਹੋਏ ਨੇ, ਮਾਤਾ ਸਾਹਿਬ ਦੇਵਾਂ ਜੀ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿ ਰਹੇ ਹਨ।
ਰੁਦਤ ਨਿਕਟ ਦੁੱਖ ਵਿਆਕੁਲ ਚੇਤ,
ਮਾਤਾ ਸਾਹਿਬ ਦੇਵਾਂ ਜੀ ਵੀ ਕੋਲ ਬੜੇ ਵਿਆਕੁਲ ਚੇਤ ਦੇ ਨਾਲ ਰੁਦਨ ਕਰ ਰਹੇ ਹਨ।
ਸ੍ਰੀ ਗੁਰ ਧੀਰਜ ਦੀਨ ਹਟਾਏ,
ਮਹਾਰਾਜ ਜੀ ਨੇ ਦੋਨੋਂ ਮਾਤਾਵਾਂ ਨੂੰ ਆਪਣੇ ਮਹਿਲਾਂ ਨੂੰ ਧੀਰਜ ਦੇ ਕੇ ਰੋਕਿਆ ਹੈ।
ਕਿਉਂ ਨਾਹਕ ਦੁੱਖ ਸ਼ੋਕ ਉਪਾਏ,
ਮਹਾਰਾਜ ਜੀ ਕਹਿੰਦੇ ਕਿਉਂ ਨਾਹਕ ਬਿਨਾਂ ਕਾਰਨ ਤੋਂ ਆਪਣੇ ਮਨ ਵਿੱਚ ਇਤਨਾ ਭਾਰੀ ਸ਼ੋਕ ਪੈਦਾ ਕਰ ਰਹੇ ਹੋ।
ਤੋਹੇ ਪੁੱਤਰ ਬੜ ਵੀਰ ਬਹਾਦਰ,
ਕਹਿੰਦੇ ਸੁੰਦਰੀ ਤੇਰੇ ਪੁੱਤਰ ਬੜੇ ਵੀਰ ਯੋਧੇ ਸਨ, ਤੁਹਾਡੇ ਪੁੱਤਰ ਕੋਈ ਸਧਾਰਨ ਪੁੱਤਰ ਨਹੀਂ ਸਨ, ਉਹ ਬੜੇ ਵੀਰ ਯੋਧੇ ਸੂਰਮੇ ਸਨ।
ਗਯੋ ਸਵਰਗ ਦੇਵਨ ਤੇ ਸਾਦਰ,
ਜੰਗ ਦੇ ਮੈਦਾਨ ਵਿੱਚ ਲੜ ਕੇ ਉਹਨਾਂ ਨੇ ਸੂਰਮ ਗਤੀ ਨੂੰ ਪ੍ਰਾਪਤ ਕੀਤਾ ਔਰ ਇਸ ਵੇਲੇ ਉਹ ਬੈਕੁੰਠ ਵਿੱਚ ਸੱਚਖੰਡ ਦੇ ਵਿੱਚ ਰਾਜ ਪ੍ਰਾਪਤ ਕਰੀ ਬੈਠੇ ਹਨ।
ਜਗ ਮੈਂ ਜਸ ਅਖੰਡ ਕੋ ਪਾਵਾ,
ਉਹਨਾਂ ਨੇ ਇਸ ਜਗਤ ਵਿੱਚ ਅਖੰਡ ਜਸ ਦੀ ਪ੍ਰਾਪਤੀ ਕੀਤੀ ਹੈ। ਜਦੋਂ ਤੱਕ ਦੁਨੀਆਂ ਰਹੇਗੀ ਸਾਡੇ ਚਾਰੇ ਸਾਹਿਬਜ਼ਾਦਿਆਂ ਦਾ ਨਾਂ ਸੰਸਾਰ ਦੇ ਵਿੱਚ ਉਜਾਗਰ ਰਹੇਗਾ। ਉਹਨਾਂ ਦਾ ਜਸ ਅਖੰਡ ਹੋ ਕੇ ਰਹੇਗਾ ਸੰਸਾਰ ਵਿੱਚ, ਉਹਨਾਂ ਦਾ ਜਸ ਕਦੇ ਖਤਮ ਨਹੀਂ ਹੋਵੇਗਾ।
ਜਨਮ ਲਾਭ ਕੋ ਕਰਮ ਕਮਾਵਾ,
ਉਹਨਾਂ ਨੇ ਅਸਲ ਵਿੱਚ ਆਪਣੇ ਜਨਮ ਦਾ ਲਾਭ ਕਮਾਇਆ ਹੈ। ਜਿਹੜਾ ਮਨੁੱਖੀ ਜਨਮ ਦਾ ਅਸਲ ਲਾਭ ਹੋਣਾ ਚਾਹੀਦਾ, ਉਹ ਲਾਭ ਉਹਨਾਂ ਨੇ ਕਮਾਇਆ ਹੈ।
ਅਸ ਬੇਰਨ ਕੀ ਜਨਨੀ ਜੋਏ,
ਇਹੋ ਜਿਹੇ ਵੀਰ ਯੋਧੇ ਦੀ ਤੂੰ ਮਾਂ ਹੋਵੇਂ, ਅਜੀਤ ਸਿੰਘ ਦੀ ਤੂੰ ਮਾਂ ਹੋਵੇਂ ਤੇ ਅੱਖਾਂ ਚੋਂ ਨੀਰ ਵਹਾਵੇਂ, ਇਹ ਤੈਨੂੰ ਨਹੀਂ ਸੋਭਦਾ। ਇਹੋ ਜਿਹਾ ਵੀਰ ਯੋਧਾ ਜਿਸ ਦੀ ਤੂੰ ਮਾਂ ਹੈ।
ਸ਼ੋਕ ਕਰਨ ਕੇ ਉਚਿਤ ਨਾ ਸੋਏ,
ਸ਼ੋਕ ਨਹੀਂ ਮਨਾਉਣਾ ਚਾਹੀਦਾ, ਤੈਨੂੰ ਤਾਂ ਸਗੋਂ ਗਰਵ ਹੋਣਾ ਚਾਹੀਦਾ, ਮਾਣ ਹੋਣਾ ਚਾਹੀਦਾ ਕਿ ਤੇਰੀ ਕੁੱਖ ਤੋਂ ਇਹੋ ਜਿਹੇ ਸੂਰਬੀਰ ਬਹਾਦਰ ਯੋਧੇ ਨੇ ਜਨਮ ਲਿਆ ਜਿਸ ਨੇ ਤੇਰਾ ਪੀਤਾ ਦੁੱਧ ਸਫਲਿਆ ਕਰਕੇ ਵਿਖਾਇਆ ਹੈ।
ਤੂੰ ਗੁਰ ਕੇ ਘਰ ਸਿਆਨ ਨਠਾਨਤ,
ਗੁਰੂ ਕੇ ਘਰ ਦੇ ਵਿੱਚ ਹੈ। ਹੇ ਸੁੰਦਰੀ, ਤੁਸੀਂ ਗੁਰੂ ਕੇ ਮਹਿਲ ਹੋ ਤੇ ਤੁਸੀਂ ਗੁਰੂ ਘਰ ਦੇ ਮਹਿਲ ਹੋਣ ਦੇ ਨਾਤੇ ਤੁਹਾਨੂੰ ਸਿਆਣਪ ਰੱਖਣੀ ਚਾਹੀਦੀ ਹੈ। ਏਦਾਂ ਰੋਣਾ ਥੋੜੀ ਚਾਹੀਦੀ ਆ, ਮਮਤਾ ਕਰਕੇ ਮੋਹ ਕਰਕੇ ਏਦਾਂ ਤੁਹਾਨੂੰ ਰੁਦਨ ਨਹੀਂ ਕਰਨਾ ਚਾਹੀਦਾ।
ਜਗਤ ਬਿਨਾਸ਼ੀ ਕਿਉਂ ਨਾ ਜਾਣਤਾ,
ਇਹ ਜਗਤ ਬਿਨਾਸ਼ੀ ਹੈ, ਇਹ ਸੰਸਾਰ ਬਿਨਸਣ ਵਾਲਾ, ਅੱਜ ਨਹੀਂ ਤਾਂ ਕੱਲ ਬਿਨਸਣਾ ਹੀ ਬਿਨਸਣਾ ਸੀ ਨਾ, ਇਹ ਸੰਸਾਰ ਦੀ ਖੇਡ ਹੀ ਐਸੀ ਹੈ।
ਨਿਤ ਹੀ ਜੋ ਪਰਨਾਮ ਕੋ ਪਾਏ,
ਜਿਹੜੀਆਂ ਚੀਜ਼ਾਂ ਨਿਤ ਪ੍ਰਣਾਮ ਨੂੰ ਪ੍ਰਾਪਤ ਹੁੰਦੀਆਂ ਨੇ, ਜਿਹੜੀਆਂ ਪ੍ਰਣਾਮਵਾਦੀ ਵਸਤੂਆਂ ਨੇ, ਇਹ ਸੰਸਾਰ ਪ੍ਰਣਾਮਵਾਦੀ ਹੈ, ਯਾਨੀ ਕਿ ਛਿਨ ਛਿਨ ਬਦਲਦਾ ਹੈ, ਤਬਦੀਲ ਹੁੰਦਾ ਹੈ।
ਸੋ ਕਿਮ ਥੇਰਾ ਪਿਖਤ ਬਿਨਸਾਏ,
ਜਿਹੜੀ ਚੀਜ਼ ਪ੍ਰਣਾਮੀ ਹੁੰਦੀ ਹੈ, ਤਬਦੀਲ ਹੁੰਦੀ ਹੈ, ਉਹ ਚੀਜ਼ ਸਦਾ ਥਿਰ ਨਹੀਂ ਰਹਿ ਸਕਦੀ।
ਪ੍ਰਥਮ ਜਨਮ ਬਾਲਕ ਲੱਗ ਜੋਏ,
ਹਾਂ ਵੇਖ, ਪਹਿਲਾਂ ਬੱਚੇ ਦਾ ਜਨਮ ਹੁੰਦਾ ਤੇ ਜਨਮ ਸਮੇਂ ਉਹਦਾ ਬਾਲਕਾਂ ਵਰਗਾ ਸਰੀਰ ਹੁੰਦਾ।
ਦਿਨ ਦਿਨ ਪ੍ਰਤ ਦੀਰਘ ਤਨ ਹੋਏ,
ਪ੍ਰਤੀ ਦਿਨ ਜਿਵੇਂ ਦਿਨ ਬੀਤਦਾ ਉਹਦਾ ਸਰੀਰ ਬਦਲਦਾ ਜਾਂਦਾ, ਬੱਚੇ ਤੋਂ ਸਰੀਰ ਉਹਦਾ ਵੱਡਾ ਹੁੰਦਾ ਚੱਲਿਆ ਜਾਂਦਾ ਹੈ।
ਤਰਨ ਅਵਸਥਾ ਲੱਗੋ ਵਿਸਾਲਾ,
ਔਰ ਫਿਰ ਉਹ ਤਰਨ ਅਵਸਥਾ ਨੂੰ ਜਵਾਨੀ ਨੂੰ ਪ੍ਰਾਪਤ ਹੋ ਜਾਂਦਾ ਹੈ।
ਹੋਤ ਪ੍ਰਣਾਮ ਸਰਬ ਸਕਾਲਾ,
ਇਸ ਤਰ੍ਹਾਂ ਬਦਲਦਾ ਰਹਿੰਦਾ ਹੈ, ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਰੋਜ਼ ਬਦਲਦਾ ਤਬਦੀਲ ਹੁੰਦਾ ਹੈ।
ਉਹਨੇ ਸਫੈਦ ਕੇਸ ਹੋਏ ਜਾਏ,
ਜਵਾਨੀ ਤੋਂ ਬਾਅਦ ਫਿਰ ਕੇਸ ਸਫੇਦ ਹੋ ਜਾਂਦੇ ਨੇ, ਚਿੱਟੇ ਰੰਗ ਦੇ ਹੋ ਜਾਂਦੇ ਹਨ।
ਛਿਜੈ ਦੇ ਜੁਆ ਬਿਨਸਾਏ,
ਬੁਢੇਪਾ ਆ ਜਾਂਦਾ ਹੈ, ਸਰੀਰ ਛਿੱਜ ਜਾਂਦਾ ਹੈ, ਸਰੀਰ ਜੀਰਨ ਹੋ ਜਾਂਦਾ ਹੈ।
ਜੀਰਨ ਬਨ ਬਿਨਾਸੀ ਹੋਏ,
ਆਖਿਰਕਾਰ ਜੀਰਨ ਹੋਇਆ ਸਰੀਰ ਫਿਰ ਬਿਨਸ ਜਾਂਦਾ, ਮੁੱਕ ਜਾਂਦਾ, ਖਤਮ ਹੋ ਜਾਂਦਾ ਹੈ।
ਸਭ ਕੇ ਹਿਰਦੇ ਵਿਦਤ ਦ੍ਰਿਗ ਜੋਏ,
ਗੱਲ ਸਾਰਿਆਂ ਦੇ ਹਿਰਦੇ ਵਿੱਚ ਵਿਦਤ ਹੈ, ਪ੍ਰਗਟ ਹੈ, ਇਸ ਦੇ ਇਹ ਗੱਲ ਲੁਕੀ ਛਿਪੀ ਨਹੀਂ ਹੋਈ।
ਬਾਲਕ ਤਰਨ ਬਿਰਧ ਕੇ ਕਾਲ,
ਬਾਲਕ ਬਿਰਧ ਤੇ ਭਾਵੇਂ ਤਰਨ ਜਵਾਨੀ ਦੀ ਅਵਸਥਾ ਹੋਵੇ,
ਅਟਕਤ ਨਹੀਂ ਭਖਤ ਨਿਤ ਕਾਲ,
ਕਾਲ ਨੇ ਕਾਲ ਦੇ ਸਾਹਮਣੇ ਨਹੀਂ ਕੋਈ ਅਟਕਦਾ, ਭਾਵੇਂ ਕੋਈ ਬਾਲ ਹੋਵੇ, ਜਵਾਨ ਹੋਵੇ ਤੇ ਭਾਵੇਂ ਬਿਰਧ ਹੋਵੇ, ਕਾਲ ਦੇ ਸਾਹਮਣੇ ਕੋਈ ਨਹੀਂ ਅਟਕ ਸਕਦਾ, ਕਾਲ ਸਾਰਿਆਂ ਨੂੰ ਆਪਣੀ ਖੁਰਾਕ ਬਣਾ ਲੈਂਦਾ ਹੈ।
ਇਸ ਮੈਂ ਪ੍ਰੀਤ ਕਰੈ ਜੋ ਜੇਤੇ,
ਜਿਹਦੇ ਵਿੱਚ ਜਿੰਨੀ ਕੋਈ ਪ੍ਰੀਤ ਕਰਦਾ ਹੈ।
ਬਿਨਸਨ ਵਿਖੈ ਬ੍ਰਿਥਾ ਵੱਧ ਤੇਤੇ,
ਇਸ ਚੀਜ਼ ਨਾਲ ਜਿੰਨੀ ਜ਼ਿਆਦਾ ਪ੍ਰੀਤ ਹੁੰਦੀ ਹੈ, ਜਦੋਂ ਉਹ ਚੀਜ਼ ਬਿਨਸਦੀ ਹੈ ਓਨਾ ਹੀ ਜ਼ਿਆਦਾ ਦੁੱਖ ਹੁੰਦਾ ਹੈ। ਇਸ ਕਰਕੇ ਕਿਸੇ ਵਸਤੂ ਨਾਲ ਸਨੇਹ ਕਰਨਾ ਹੀ ਨਹੀਂ ਚਾਹੀਦਾ, ਕਿਉਂਕਿ ਜਿਸ ਵਸਤੂ ਨਾਲ ਜਿੰਨਾ ਅਧਿਕ ਸਨੇਹ ਹੋਵੇਗਾ, ਜਦੋਂ ਉਹ ਚੀਜ਼ ਬਿਨਸੇਗੀ ਓਨਾ ਹੀ ਜ਼ਿਆਦਾ ਡਾਢਾ ਦੁੱਖ ਹੋਵੇਗਾ।
ਆਸ ਤਨ ਪਾਏ ਸਖਾਰਤ ਲਾਵੇ,
ਇਹੋ ਜਿਹਾ ਸਰੀਰ ਪ੍ਰਾਪਤ ਕਰਕੇ ਤਾਂ ਇਹਨੂੰ ਸਕਾਰਥਾ ਕਰਨਾ ਚਾਹੀਦਾ ਹੈ। ਇਹ ਉਪਦੇਸ਼ ਸਤਿਗੁਰੂ ਜੀ ਕੱਲਾ ਮਾਤਾ ਸੁੰਦਰੀ ਜੀ ਨੂੰ ਨਹੀਂ ਦੇ ਰਹੇ, ਇਹ ਉਪਦੇਸ਼ ਹਰ ਇੱਕ ਪ੍ਰਾਣੀ ਮਾਤਰ ਨੂੰ ਦੇ ਰਹੇ ਨੇ कि ऐसा मनुखी शरीर प्राप्त करके इनू सकारथा करना चाहिदा है, इनू सफला करना चाहिदा है।
जन्म मरण में सो न आवे,
जेड़ा अपने जन्म नू सफला कर लेंदा, ऐसे शरीर नू सफला कर लेंदा, बाबा अजीत सिंह जुझार सिंह वांगू, बाबा जोरावर सिंह फतेह सिंह वांगू, ओ मुड़ के जन्म मरण दे चक्रां विच नहीं आउंदा, ओ मुड़ के नहीं जमदे नहीं मरदे।
जहां आनंद बिलंद अनाशा,
जिथे महान वड्डा भारी आनंद है जिसका कदे नाश नहीं हुंदा,
तहां आत्मा ज तेरो बासा,
तुहाडे पुत्र उथे जाके वस गए ने जिथे सदा आनंद है, उथे तुहाडे पुत्र जा वसे ने, उथे तुहाडे साहबजादे जा वसे ने जिथे सदा आनंद है, और उस आनंद का कदे नाश नहीं हुंदा।
उचित न शोक करन तिस हेता,
करके उना वास्ते अपने मन च शोक करना, उना वास्ते अपने मन च सोग मनाना, ये तुहाडे लई उचित नहीं है।
ज्ञान गते चित मैं लियो चेता,
ये ज्ञान दी गत है, ये अपने चित विच भली प्रकार नाल चेतो, इस ज्ञान नू अपने हिरदे विच सिमरो।
इत्यादिक कह रुदत हटाए,
इत्ताए वचन कह के महाराज जी ने मातावां नू धीरज दिता और रोण तो हटाया है।
तो न पुत्र प्रीत मन जाए,
भावें साहब दे वचन सुने ने पर फिर भी पुत्रां दी प्रीत हिरदे चो नहीं जांदी, पुत्र दा स्नेह अपने हिरदे विचों नहीं भुलदा।
इतने मैं डल्ला चल आयो,
इन्ने नू भाई डल्ला जी चल के आ पहुंचे सतगुरां दे दरबार विच,
हाथ जोर कर बाक अलायो,
भाई डल्ले ने हाथ जोड़ के महाराज जी नू बेनती कीती,
देहो आयस अब इन गुसाई,
महाराज जी चलो जे तुसी निवास नहीं सी करना मेरे घर ते मातावां नू आग्या कर दियो के माता जी होना नू हुक्म कर दियो अपने महलां नू,
बसें दुर्ग के अंतर जाए,
चल के मेरे घर विच अंदर चल के निवास करन, सोहनी जगह ते निवास करन,
सदन प्रथक इन हित के काले,
मैं इना वास्ते एक वखरा घर खाली करा दिता है जिथे केवल मातावां ही रहन गियां,
करें बास को तहां सुखाले,
सुख दे नाल इना दा मातावां उथे निवास होवेगा,
सुन कर कहो बूझ लियो इनको,
सुन के भाई डल्ले दी बेनती महाराज जी कहंदे इना नू ही पुछ लो, भाई डल्ला जी ते अपनियां मातावां नू ही पुछ लो बेनती करके,
बसें तहां जै पावत मन को,
इना दे मन नू जेड़ी जगह पौंदी आ उथे अपना निवास कर लेना,
तब डल्ला दोनों टिग गए हो,
भाई डल्ला जी दोनों मातावां माता सुंदरी और माता साहब देवां जी दे कोल गए,
हाथ जोड़ कर बोलत भए हो,
हाथ जोड़ के भाई डल्ले ने दोनों मातावां नू बड़े प्यार ते अदब नाल बेनती कीती,
चलो मात जी दुर्ग के अंतर,
कहण लगे माता जी कृपा करो तुसी मेरे नाल मेरे घर चलो, मेरे घर विच चरण पाओ,
थिरो भले सुख लहो निरंतर,
और उथे भली जगह दे उते तुसी अपना निवास करो और सुख मानो,
मोर कुटंब सकल कर जोर,
मेरा सारा टब्बर तुहाडी सेवा विच हाजर रहेगा, मेरा सारा परिवार तुहाडे सेवा विच हाथ जोड़ के खड़ा रहेगा,
सब विद सेवा चरण निहोरै,
सब प्रकार नाल मेरा परिवार आप जी दी सेवा करेगा, आप जी दे चरण निहोरेगा,
जन्म सफल हम सब को करिया,
माता जी कृपा करो मेरी बेनती प्रवान करो और साडे घर चरण पा के साडा जीवन सफला कर दियो, मेरा जन्म सफला कर दियो माता जी सेवा बख्श के,
अंतर उतरो भले बिचारिया,
माता जी घर महल तुहाडा है, आप जी कृपा करके अंदर महलां विच निवास करो, घर दे विच निवास करो, भली विचार करके
दोनों सुन पाख्यो पिख खलो।
जदों भाई डल्ले ने इस तरह बेनती कीती ते दोने मातावां ने बेनती सुनी,
प्रभ के पगन बिखै हे भलो।
माता जी हुणे ही बोले, कहन लगे भाई डल्ला जी, असी सतगुरां दे चरणां तो विछड़ियां हां, सानू बड़ा अरसा हो गया, बड़े समय तो बाद अज महाराज जी नू मिलियां हां, सानू सतगुरु जी दे चरणां विच ही रहण दिओ, सतगुरां दे चरण ही सानू भले हन।
चरण सरोजन बिछड़ना चाहत,
असी सतगुरां दे चरणां तो बिछड़ना नहीं चाहुंदियां, सतगुरां दे चरणां तो बिछड़ के असी बड़ा डाढ़ा दुखी होईयां, हुण नहीं असी महाराज जी दे चरणां तो बिछड़ना चाहुंदे।
बहुत दिन ते हम पिखन उमाहत,
तरस गए सन साडे नेत्र गुरु साहब दे दर्शन करन तो बिना, अज बड़े समय बाद सानू सतगुरां दे दर्शन होए हन।
केतक फरक कर सिवर उतारा,
इदा माता जी होना ने ना कर दिती, सतगुरां तो कुछ फरक पा के माता जी होना ने अपना डेरा कीता है।
तंबू तन्यो कनात मजारा,
बड़ा सोहना तंबू ला दिता, कनाता तान दितियां माता जी होना वास्ते, वधिया आसन लग गए।
सुत सुकारत सुंदरे सुंदर,
माता सुंदरी नू अपना पुत्र साहब बाबा अजीत सिंह नहीं भुलदा, बाबा अजीत सिंह जी माता सुंदरी दे चेते दे विच उसे तरह सिमृति बनी हुई, उसे तरह याद बनी हुई है।
साहिब देवी जुत थिर अंदर,
माता साहिब देवा जी दे समेत माता सुंदरी जी, सोना तंबू लगा अंदर, सोने आसन लगे ने बिराजे हन।
डल्ला कर आहार विद नाना,
भाई डल्ला जी महलां दे विच्चों अपने घरों जाके भांत भांत दे वधिया आहार भोजन तैयार करके लैके आए हन।
थार पचावै प्रीत महाना,
तीन थाल बड़े सुंदर तैयार करके अंदरों लियाउंदा है, एक थाल कलगीधर नू पेट करदा है, एक थाल माता साहब देवा जी नू, और एक थाल माता सुंदरी जी नू।
पंच दिवस इस भांत बिताए,
इस तरह सतगुरु सच्चे पातशाह जी महाराज जी ने पांच दिन इत्थे बतीत कीते हन।
अंतर देग बने सब खाए,
भाई डल्ले दे घर विच ही अंदर लंगर तैयार हुंदा है, और वो लंगर महाराज सच्चे पातशाह जी दे समेत सारे सिंह छकदे हन।
दिवस खष्ट में प्रभ फुरमायो,
जदों पांच दिन बतीत हो गए ते छेवें दिन महाराज सच्चे पातशाह जी भाई डल्ले नू सद के कहण लगे,
देग थान लियो वहर बनायो,
हुक्म कीता सेवादारा नू भाई हुण लंगर बाहर तैयार करिया करो। वेखो सतगुरु सच्चे पातशाह जी महाराज जी दी बिरती कि महाराज जी किसे ते भारू नहीं सी होना चाहुंदे, चाहे कितने ही प्रेम वाला होवे उस दे खर्च दी खेचल दा लिहाज करना ये सच्चे गुरु दी विचारशील कटाख्या हन, ये सच्चे गुरु दी विचारशील विरती है कि महाराज सच्चे पातशाह जी ने भावें डल्ला प्रेमी है पर फिर भी उहदे खर्च दा ख्याल रखिया कि इन्ना भारे दे ते नहीं पाना, दो चार दिन पंज दिन रहना होवे तां ठीक है पर सतगुरां ने महीनिया बद्धी इत्थे समा बतीत करना सी। डल्ले ने थोड़ी कहना सी कि महाराज जी मेरे ते भार ने, पर सतगुरु जी भार पाना नहीं सर चाहुंदे, ये संकेत है दुनिया दे उहनां पूज लोकां नूं जिन्हां नूं सिख्या लैनी चाहीदी है दसवें पातशाह जी महाराज जी दे सिद्धांत तों कि कदे भी किसे ते भार नहीं बनना चाहीदा, जो पूजनीक ने लोकां दे तां उह किसे ते भार बन के बोझ बन के हावी ना होण। तो दसवें पातशाह जी ने हुक्म कीता, भाई लंगर हुण बाहर ही तैयार करिया करो।
पुन डल्ले को कह समझावन,
महाराज जी ने फिर भाई डल्ले नू भी समझाया है,
लंगर बने निकट हम खावन,
महाराज जी कहंदे भाई डल्ला जी तुहाडी सेवा प्रवान हो गई है, हुण लंगर साडे कोल ही तैयार होया करेगा, हुण देग जिहड़ी आ लंगर जिहड़ा उह साडे कोल ही तैयार होया करेगा।
घणो भाउ हमने तुव देखा,
तेरा बहुता भारी प्रेम असी वेख लिया, तेरी भावना असी परख ली है। तू प्रेम नाल भरिया होया भाई डल्ला जी, तुहाडी सेवा विच किसी प्रकार का कोई फर्क नहीं है, पर असी चाहुंदे आ कि हुण साडा लंगर साडे कोल ही तैयार होया करे।
सब बेद कीनी सेवा विशेखा,
सब प्रकार नाल तुसी विशेष सेवा कीती है।
सुन डल्ले कर जोर उचारा,
जदों महाराज जी ने इस तरह वचन कहे सुन के भाई डल्ले ने हाथ जोड़ के बेनती कीती।
मोहे कुटुंब समाजै सारा,
लगा महाराज मेरा जिन्ना परिवार है, मेरा जिन्ना साजो समाज है, घर बार है,
दुर्गतेन है महक उदारा,
मेरा किला है, मेरा घर है, मझां हन गऊं हन, जिन्ना कुछ भी है मेरे कोल,
घर बाहर सब है तुम्हारा,
सारा घर बार सतगुरु जी तुहाडा ही है, मेरा तो कुछ भी नहीं महाराज, सब कुछ आप जी दा ही है।
जथा सकत मैं देग बने हो,
जथा शक्त महाराज जिन्नी मैं सेवा कर सकया मैनू ये सेवा बख्शी रखो, मैं आप जी वास्ते लंगर प्रसादा तैयार करके इसे तरह भेटा करदा रहांगा।
लियो शरदा पिक जब लगदा हो,
महाराज मेरी शरदा वेखो भावना वेखो, जदों तक मैं भेटा कर सकदा होया उदो तक मैं आप जी दी लंगर दी सेवा करना चाहुंदा हां।
घर मैं अन्न आप को सारा,
महाराज मेरे घर विच अन्न रस्ता बस्ता सब कुछ तुहाडा ही दिता होया, तुहाडे दिते ही भंडारे घर दे विच भरे हुए हन गरीब नवाज जी।
कर हो सिंघन सहत आहारा,
महाराज तुसी मेरे ते दया रखो, जिवे हुण ताई भोजन छकदे रहे हो अगों भी इसे तरह भोजन छकदे रहो, लंगर मैं आपे तैयार करा, मैं आपे तैयार करके आप जी दे समेत आप जी नूं लंगर छकावांगा, सारे सिंघां नूं लंगर छकावांगा।
पुन गुर पाख्यो खुशी हमारे,
महाराज जी सुन के फिर बोले कहंदे भाई डल्ला जी साडी तुहाडे ते खुशी है।
बने देग बाहर अब सारे,
साडियां तुहाडे ते खुशियां हन, असी तुहाडे तो कोई रंज नहीं होए, पर हां हुण असी लंगर बाहर ही तैयार करवावांगे, हुण साडी देग बाहर ही तैयार होवेगी।
तेरो भाव इसी बिद है,
तेरा भाव इसे तरह ही है, समझ लै भी लंगर तेरे कोलों ही छक रहे हैं असी, तू अपने मन च कोई दुचेती ना रख के लंगर साडा बाहर बनना ते तेरे मन च वहम होवे। महाराज जी कहते जे बाहर भी इत्थे लंगर साडे कोल तैयार होना ते भी तेरा ही गिणिया जाना भाई डल्ला जी, ये तुसी अपने मन च कोई दुबधा ना रखो।
प्रेम समेत सच ही कह,
महाराज जी कहते प्रेम समेत तू सच ही कह रहे हैं, तेरी भावना साडे कोल प्रवान है।
लागे बनन देग बद बाहर,
सतगुरु सचे पातशाह जी महाराज जी का हुक्म हो गया, छेवें दिन तो लंगर फिर बाहर देगा गढ़ लिया, सिंघा ने लंगर दा प्रबंध बाहर कर लिया ते बाहर लंगर तैयार होन लगा।
अचै सिंह अर शुद्धत जो जाहर,
सारी फौज महाराज जी दे लंगरां चो लंगर छकदी है, और जे कोई होर भी गरीब गुरदा भुखा आ जांदा उहदे वास्ते भी गुरु के लंगर खुले ने, उना वास्ते भी महाराज जी दे लंगर वरत दे हन।
सब बैराड चाकरे पावे,
जिन्ने बैराड ने उना सारे बैराड़ा नू चाकरी मिलदी है।
निज निज भोजन करे सुखावे,
जिहड़े बैराड ने अपने प्रशादा पानी वखरा तैयार करदे ने, अपना लंगर वखरा तैयार करके खांदे हन।
केतक दिन इस रीत बिताए,
इसे तरह कुछ दिन महाराज सच्ची पातशाह जी ने इत्थे बतीत कीते हन।
पुन डल्ला कर जोड़ अलाए,
भाई डल्ला जी हाथ जोड़ के महाराज जी नू बेनती करके कहन लगे,
सिंघन सहत सकल बैराड,
सिंघां दे सहत सारे बैराड़ा नू
करो आप इत आत्यार आहार,
महाराज तुहाडे वास्ते भी मैं भोजन तैयार करा। जदों कई दिन लंघ गए, एक दिन भाई डल्ला जी बेनती कर दे, महाराज अज मेरी भावना भी अज लंगर मैं छकावा सारियां नू, आप जी नू भी आप जी दे नाल सारे संगा नू और जिन्ने बराड़ ने उन्हां नू भी सारियां नू लो भोजन मैं छकावा।
अंतर पावन पावन करो,
महाराज कई दिनां दे तुसी इत्थे उतरे हो, मेरा घर नहीं पवित्र कीता, कृपा करो तुसी सारियां फौजां समेत मेरे घर आओ और मेरा घर पावन करो पवित्र करो दसवें पातशाह
पावन सदन सर्व हे धरो।
जदों तुसी आके अपने चरण पाओगे मेरा घर पवित्र हो जाएगा पावन हो जाएगा।
इम कह कर बो पांतन त्यारा
कह के ने बो पांत दा प्रकार दा भोजन तैयार करवाया
करवा इस बार स्वाद आहारा
पांत दे स्वादी भोजन घर जाके तैयार करवाए
मधुर सनगद प्रेम ते करियो
मिठे स्निग्ध खट्टे तुरस जिन्ने भोजन ने सब तैयार करवाए
बृंद नरन मिल त्यार सुतरियो
कई बंदिया ने के तैयार कीता भोजन
बिना बिखान गयो ले अंतर
सतगुरां नूं बेनती करके महाराज जी नूं अपने घरां विच लेके गया है।
पंगत गण बैठाए निरंतर
सारे सिंघां दी पंगत बिठा दित्ती है बराड़ां दी पंगत बिठा दित्ती सतगुरु सच्ची पातशाही भी आसन डाया है।
सतगुर हित चौंकी डसवाई
चौंकी महाराज जी लई बिछाई है
स्वैत सुजन ते ऊपर छाए
रंग दी सुजनी बिछोना उत्ते बिछाया है
सबके बीच थिरे गोसाई
और सारियां दे विच महाराज सच्ची पातशाह जी थिर होए हन
जुग मातन कर बिखै बिठाए
दोनों मतावां सतगुरु सच्ची पातशाह जी दे नेड़े बैठे हन
सहत बिराड सिंह बैठाए
बिराड ते सिंह ने सारे बैठे हन
सब के एत आहार गन लगाए
सारिया वास्ते भोजन ला दिता बरता दिता है
भली रीत ते परसन लागे
भली रीत नाल लंगर परोसन लगे हन
हाल बिसाल कृपाल सुआगे
अगे भी एक बड़ा भारी थाल रखिया है
तिमे अंतर जुग थाल पुचाए
अंदर माता जी होनी बैठे ने उन्हां कोल भी दो थाल भेजे हन
दासे ब्रिंदन ले कर खाए
दासियां माता जी दी सेवा विच लगियां होईयां ने
यथा योग सब को तृप्ताए
यथा योग सारिया नूं भोजन चका के तृप्त कीता है
खरे होए कर चुरा बनायो
और इस प्रकार नाल सारिया ने खलो के महाराज जी दे सामने सेवा कीती है।
एक तुरंग बहु मोल दुसाला
और भाई डल्ले ने सतगुरां नूं भेटा कीती एक बड़ा कीमती घोड़ा और एक बड़ा कीमती दुशाला
भेट रजत पन सत तिस काला
एक सौ रुपया महाराज सच्ची पातशाह जी नूं भेटा कीता है
दे कर प्रभ को ग्रीव निवारे
सतगुरां दे चरणा विच करके महाराज जी दे चरणा ते शीस झुकाया है
खुशी लीन आनंद मन पाए
और महाराज जी दियां खुशियां लईयां हन
दुआ माता को तेवर दोए
और दोना मातावां नूं बड़े सुंदर गहने भेट कीते ने भाई डल्ले ने
बने बहुत धन लागे जोए
बहुत खर्च होया बड़े कीमती हन
दिए पचास रतन पर तबे
और पंजा रुपये माता साहब देवां जी नूं और पंजा रुपये माता सुंदरी जी नूं भेट कीते हन
भए परसन अचव कर जबे
सारे बहुत प्रसन्न होए भाई डल्ले दी सेवा वेख के
उठ सतगुर पहुंचे निज डेरे
खुशियां करके महाराज जी उठे और अपने आसन ते आए हन
सिंह बिराड सकल तिस बरे
बिराड सन ओ भी उठ के आए ने सिंह सारे उठ के आए हन
डल्ले कौ बहु पात सराहा
सारे भाई डल्ले दी सलाघा करदे ने सलाउंदे हन इहदी सेवा नूं
सेव गुरु की करन उमाहा
भाई डल्ला किड्डे प्यार नाल सतगुरां दी सेवा कर रिहा है भाई डल्ले नूं भाग लगे रहण इस तरह महाराज जी दियां बड़ियां खुशियां हो रहियां ने। गरीब नवाज सच्ची पातशाह जी दी पावन कथा आप जी अगलिया प्रसंगां विच सरवण करोगे महाराज जी दा पावन इतिहास कथन करदियां होईयां भुल्लां चुक्कां दी खिमा करनी जी वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ 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 ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸ਼ੀ ਅਗਨਾਸ
ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਤਾਸ
ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕਾ
ਬਿੰਦ ਹੇ ਗੁਣ ਨਿਧਾਨ
ਕੈ ਸਦਾ ਬਵੇਕ
ਹਰ ਹਰੇ
ਹੈਪੀ ਹੋਵਨ ਹਾਰ
ਤਹ ਕੈ ਸਦਾ ਸੰਗ
ਨਿਧਾਰ ਆਧਾਰ
ਠਾਕੁਰ ਹਾਂ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰੱਖੋ ਹੀ
ਪਰੋਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਸਰਦਾ ਕਰ ਸੇਵੰਦੇ
ਗੁਰ ਪਾਰ ਉਤਾਰਨ
ਹਾਰ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਸਰਦਾ ਕਰ ਸੇਵੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।